अंधी कोठी तेरा नाम क्या सुल्तान सलाम विहूण अंधी कोठी तेरा नाम नहीं की विसरे दुख बहुता लागे दुख बाता लागे की विसरे दुख बहुता लागे दुख बाता लागे दुख लागे तू विसर नहीं दुख लागे तू दुख लागे तू विसर नहीं की विसरे दुख बहुता लागे दुख बाता लागे रस नाही कन्नी पवन नाजे पमगर घर पमगर मगा पमगर सागर निरे मदा दादा पा पमपा 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 अखियन जीव रस नाई कन्नी पवन नाजे चरणी चले पजूता आगे ऋण सेवा फल लागे चरणी चलने पजूता आगे विण सेवा फल लागे विसरे विसरे दुख बहुता लागे दुख बाता ला सब गाँव की विसरे दुख बहुता लागे दुख बाता लागे दुख लागे तू विसर नहीं दुख लागे तू विसर नहीं की विसरे दुख बहुता लागे दुख बाता लागे
सात संग जी कीर्तन दे विच सारे आओ अपने मन वृत्तियां ख्याल ध्यान उसनु गुरु बाबा जी दे शब्द दे सन्मुख करिए और सत्संग दा आनंद उदो ही आउंदा है जदों असी बिल्कुल ध्यान एकाग्र करके शब्द नु सुनदे हां समझदे हां और गायन करदे हां। फिर जाके शब्द दी विचार गुरु महाराज जी दी सिख्या उस दी समझ पैंदी है मन शांत हुंदा है। उस दे वास्ते पहला दास इस पंक्ति नु दो दफा गाएगा और उस तो बाद सारी संगत ने इस पंक्ति नु दो दफा गायन करन दी कोशिश करनी है ताकि असी ओ वातावरण जो है उस नु पैदा कर सकिए। सारी संगत दे मन शब्द दे विच सुर हो जान जुड़ जान फिर जाके शब्द दा आनंद और शब्द दी विचार दा आनंद आएगा। उस तो पहला साडा ध्यान इधर उधर खिंडिया रहिंदा है। कोशिश ये करनी चाहिदी है कि आले दुआले देखण तो अखां नूं संकोच किया जाए मन नूं इधर उधर जाण तो संकोच किया जाए और गुरु बाबा जी दे शब्दां दी विचार दे नाल मन नूं जोड़िया जाए। सतगुरु जी गुरु नानक देव जी महाराज दा इह शब्द है आसा महला पहला दा शब्द है जिसकी इरहाव दी पंक्ति है जिस दे विच सतगुरां ने कहा कि विसरे दुख बहुता लागे दुख लागे तू विसर नहीं की विसरे पाप की विसरे का मतलब नहीं कि भी की विसर जाता है की विसरे का मतलब है प्रभु मेरी समर्था तो बाहर है तेनू ध्यान च टिका के रख सकना मेरे अपने मेरे पूरे यतन दे नाल मैं कामयाब नहीं हो सकता कि तेनू अपनी स्मृति दे विच अपनी याद च समा रहा सकां। तो कहिंदे हन प्रभु क्यों मैनू तू भुल जाना है भाव ये वाहिगुरु उत्ते दोष नहीं कि तू मैनू क्यों भुल जाना है ए अपने वालों आख्या है कि मैनू तू क्यों भुल जाना है मैं क्यों नहीं तेन याद रख सकता। वाई कांट आई कीप ऑन रिमेंबरिंग यू ऑल द टाइम की विसरे क्यों मैनू भुलना है तू बार बार। कितनी बारीकी वाला पॉइंट है ये नहीं कि परमात्मा नु कह रहा है कि तू क्यों मैनू भुलाना है क्या है वाई आई एम फॉरगेटिंग यू वाई कांट आई कीप ऑन रिमेंबरिंग यू मैनू तेरी याद क्यों भुलती है भाव मैनू तेरी याद क्यों भुलती है और जदों तेरी याद भुलती है मन अशांत हो जाता है जदों तेरी याद भुलती है उदों मन खिंडाओ दे विच चलिया जाता है। अते गुरु जी कहिंदे हन कि तेरी याद दे भुलण दा जो टाइम है उस समय दे विच दुख बहुता लागे मैनू बहुत ज्यादा दुख लगता है दुख ही उदों लगता है जदों मन उस अकाल पुरख वाहिगुरु नूं परमेश्वर नूं प्रभु नूं भुलदा है। इस करके कहिंदे हन कि ऐ वाहिगुरु मैं क्यों तेनू बार बार भुल जाना हां की विसरे दुख बहुता लागे अगे जाके हुण फरियाद है दुख लागे तू विसर नहीं मैनू बहुत दुख लगता है तू कृपा कर के मैं तेनू भुला ना तो एक पंक्ति स्पष्ट हो गई है। हुण सारी संगत इस पंक्ति नूं पहला दास दो दफा गाएगा, फिर सारे गाओ, और उस तों बाद फिर असीं शब्द दे विच अगां दीआं पंक्तियां दे विच चलांगे। प्रेम दे नाल सारी संगत सुनो और गाओ ताकि कीर्तन दा वातावरण और आनंद जो है वह कायम हो सके।
विसरे दुख बहुता लागे, दुख बहुता लागे कि विसरे दुख बहुता लागे, दुख बहुता लागे। सब गाओ दुख बहुता लागे, दुख बहुता लागे।
पढ़ के गाओ
दुख बहुता लागे, दुख
गांदे जाओ
कि दुख बहुता लागे, दुख बहुता लागे, दुख लागे तू, दुख लागे तू विसरे नहीं कि दुख बहुता दुख।
हाले भी जिन्नी संगत है जितनी भरमी आवाज आनी चाहिदी है, इस दे अर्थ भाव सुनन तो बाद भी उतनी आवाज नहीं आई। इस दे विच एक दर्द है, एक दुखांत है, अपनी वेदना है। ऐ वाहिगुरु मैं क्यों तेनूं भुल जाना, ये ते सानूं सारयां नूं कहना चाहिदा। क्यों मैं तेनूं भुलदा हां बार बार, जबकि मैनू तेनू एक पल भी भुलना नहीं चाहिए। तू ही तो मेरी जिंदगी है, तू मेरे प्राण है, तू मेरा जीवन है, तू मेरा जीवन दाता है, तू मेरा रचनहार है, मैनू पैदा करने वाला है, श्वास देने वाला है, तू मेरा सृजनहार है, मेरा क्रिएटर है। मैं तेनू क्यों भुलना हां, बाकी सब कुछ याद रखता हां, मैं तेनू क्यों भुल जाना हां। प्रेम दे नाल उतना ही रस आएगा। गुरु जी नूं नहीं भुलदे, पर ए साडी अवस्था नूं बयान करके उन्होंने अपने आप नूं उस अवस्था च पा के ये शब्द कहे हन। प्रभु जीवां नूं तू क्यों भुल जाना। प्रेम दे नाल हुण बेनती मन्नो, पहला दास गाएगा लाइन एक दफा, उस तों बाद आप सारे भर के गाया करो।
विसरे दुख बहुता लागे, दुख बहुता लागे गा कि दुख बहुता लागे, दुख बहुता वाहेगुरु की इसे दुख बहुत लागे दुख बहुत लागे पाओ करे सबना फल लागे नाम एको बिन कर्मा कैसे विसरे दुख बहुत लागे दुख बहुत लागे सब गाओ दुख दुख लागे तू विसर नहीं दुख लागे तू विसर नहीं सरे दुख बहुत दुख बहुत हो दुख दुख बहुत लागे बहुत लागे बहुत बहुत विसरे दुख बहुत लागे दुख बहुत लागे कि विसरे दुख बहुत लागे दुख बहुत लागे जेते जी तेते सब तेरे ऋण सेवा फल किसे नहीं पावा पदे मेरे माता धनी सब धनी पदा पा सदा मदनी सदनी पगा चेते जी तेते सब तेरे ऋण सेवा फल किसे नहीं दुख सुख पाना तेरा हो दुख सुख पाना तेरा होवे ऋण आसरे दुख बहुता लागे दुख बहुता लागे विसरे बतलागे दुख बतलागे मत विच मरण जीवन होर कैसा जा जीवा ता जुगत नहीं मत विच मरण जीवन होर कैसा जा जीवा ता जुगत कहे नानक जीवन दिया जह पावे तह रख तू ही विसरे दुख बहुता लागे दुख बाता लागे की विसरे दुख बाता लागे दुख बाता लागे की विसरे विसरे दुख बहुता लागे दुख बाता लागे दुख लागे तू विसर नहीं विसरे दुख बहुता लागे दुख बहुता ला सब गाओ दुख बहुता लागे दुख बहुता लागे दुख बहुता लागे दुख बहुता लागे ओ पेड़ मुड़ा हूँ कटिया किस गाल सुकंदे पेड़ मुड़ा हूँ कटिया पेड़ मुड़ा हूँ पेड़ मुड़ा हूँ पेड़ मुड़ा ओ पेड़ मुड़ा हूँ कटिया पेड़ किस डाल सुकंदे पेड़ ਡਮੁੜਾ ਹੂ ਕੱਟਿਆ ਤਿਸ ਡਾਲ ਸੁਗੰਧੇ
ਇਹ ਜੀਵਨ ਰੂਪ ਪੇੜ ਜੀਵਨ ਵੀ ਇੱਕ ਦਰਖਤ ਹੈ ਔਰ ਜਦੋਂ ਇਹ ਆਤਮਾ ਦੇ ਨਾਲੋਂ ਰੂਹ ਦੇ ਨਾਲੋਂ ਅੰਦਰ ਰੱਬੀ ਜੋਤ ਦੇ ਨਾਲੋਂ ਇਸ ਦਾ ਧਿਆਨ ਟੁੱਟ ਕੇ ਬਾਹਰ ਖਿਲਰ ਜਾਂਦਾ ਹੈ ਗੁਰੂ ਮਹਾਰਾਜ ਜੀ ਕਹਿੰਦੇ ਹਨ ਉਦੋਂ ਇਸ ਦੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦਾ ਹੈ ਉਦੋਂ ਇਸ ਦੀ ਜ਼ਿੰਦਗੀ ਦੇ ਵਿੱਚ ਫਿਕਰ ਆਉਂਦਾ ਹੈ ਉਦੋਂ ਇਸ ਦੀ ਜ਼ਿੰਦਗੀ ਦੇ ਵਿੱਚ ਫਿਕਰ ਆਉਂਦਾ ਹੈ ਉਦੋਂ ਇਸ ਦੀ ਜ਼ਿੰਦਗੀ ਦੇ ਵਿੱਚ ਚਿੰਤਾ ਆਉਂਦੀ ਹੈ ਉਦੋਂ ਇਸ ਦੀ ਜ਼ਿੰਦਗੀ ਦੇ ਵਿੱਚ ਡਿਸਟਰਬੈਂਸਿਸ ਆਉਂਦੀਆਂ ਹਨ ਉਦੋਂ ਇਸ ਦੀ ਜ਼ਿੰਦਗੀ ਜੋ ਹੈ ਉਹ ਸਮੂਥਲੀ ਨਹੀਂ ਚੱਲਦੀ ਔਰ ਜਦੋਂ ਇਹ ਸੁੱਕਣਾ ਸ਼ੁਰੂ ਹੁੰਦਾ ਹੈ ਉਦੋਂ ਫਿਰ ਇਹਦੇ ਅੰਦਰ ਅਤਿਅੰਤ ਰੋਗ ਪੈਦਾ ਹੁੰਦੇ ਹਨ ਉਦੋਂ ਇਸ ਦੀ ਜ਼ਿੰਦਗੀ ਦੇ ਵਿੱਚ ਕ੍ਰੋਧ ਆਉਂਦਾ ਹੈ ਕ੍ਰੋਧ ਦਾ ਰੋਗ ਆਉਂਦਾ ਹੈ ਉਦੋਂ ਇਸ ਦੀ ਜ਼ਿੰਦਗੀ ਦੇ ਵਿੱਚ ਈਰਖਾ ਦਾ ਰੋਗ ਆਉਂਦਾ ਹੈ ਅਕਾਲ ਪੁਰਖ ਵਾਹਿਗੁਰੂ ਨਾਲੋਂ ਟੁੱਟ ਜਾਣ ਦੇ ਨਾਲ ਜੀਵ ਦਾ ਅੰਦਰ ਦਾ ਹਸ਼ਰ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਹਿੰਦੇ ਹਨ
ਪੇਡ ਮੁੜਾ ਹੋ ਕੱਟਿਆ ਤਿਸ ਡਾਲ ਸੁਗੰਧੇ ਪੇਡ ਮੁੜਾ ਹੋ ਕੱਟਿਆ ਪੇਡ ਮੁੜਾ ਹੋ ਕੱਟਿਆ ਤਿਸ ਡਾਲ ਸੁਗੰਧੇ ਦੁੱਖ ਤਦੇ ਜਾ ਵਿਸਰ ਜਾਵੇ ਦੁੱਖ ਤਦੇ ਜਾ ਵਿਸਰ ਜਾਵੇ ਦੁੱਖ ਦੁੱਖ ਤਦੇ ਜਾ ਵਿਸਰ ਜਾਵੇ ਦੁੱਖ ਹਰ ਬਿਸਰਤ ਸਦਾ ਕੁਆਰੀ ਹਰ ਬਿਸਰਤ ਸਦਾ ਕੁਆਰੀ ਹਰ ਹਰ ਬਿਸਰਤ ਸਦਾ ਕੁਆਰੀ ਹਰ ਬਿਸਰਤ ਸਦਾ ਕੁਆਰੀ ਹਰ ਪੇਡ ਮੁੜਾ ਹੋ ਕੱਟਿਆ ਤਿਸ ਡਾਲ ਸੁਗੰਧੇ ਪੇਡ ਮੁੜਾ ਪੇਡ ਮੁੜਾ ਕੱਟਿਆ ਪੇਡ ਮੁੜਾ ਹੂੰ ਕੱਟਿਆ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਭੇ ਰੋਗ ਪਰਮੇਸ਼ਰ ਤੇ ਭੁੱਲੇ ਵੇ ਆਪਣ ਸਭੇ ਰੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਭੇ ਰੋਗ ਪਰਮੇਸ਼ਰ ਪਰਮੇਸ਼ਰ ਤੇ ਭੁੱਲੇ ਆਵੇ ਆਪਣ ਸਭੇ ਰੋਗ ਪਰਮੇਸ਼ਰ ਵੇ ਆਪਣ ਸਭੇ ਰੋਗ ਵੇ ਆਪਣ ਸਭੇ ਰੋਗ ਵੇ ਆਪਣ ਸਭੇ ਰੋਗ ਪੇਡ ਮੁੜਾ ਹੋ ਕੱਟੇ ਸਦਾਲ ਸੁਕੰਦੇ ਪੇਡ ਮੁੜਾ
ਸੋ ਵਿਚਾਰ ਦਾ ਮੁੱਖ ਨੁਕਤਾ ਕੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਜੀਵਨ ਦੇ ਵਿੱਚ ਜਿਤਨੇ ਵੀ ਦੁੱਖ ਸੰਤਾਪ ਆਉਂਦੇ ਹਨ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਵਿਛੜਨ ਕਰਕੇ ਆਉਂਦੇ ਹਨ ਉਸ ਪ੍ਰਭੂ ਦੇ ਨਾਲੋਂ ਅਸੀਂ ਆਪਣੀ ਵਿੱਥ ਪਾ ਲੈਂਦੇ ਹਾਂ ਔਰ ਵਿੱਥ ਪੈਂਦੀ 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 ਇਤਨੀ ਜ਼ਿਆਦਾ ਪੈ ਜਾਂਦੀ ਹੈ ਕਿ ਉਸਨੂੰ ਗੁਰਬਾਣੀ ਚ ਸਤਿਗੁਰਾਂ ਨੇ ਫਿਰ ਇੱਕ ਪੰਕਤੀ ਦੇ ਰਾਹੀਂ ਐਕਸਪ੍ਰੈਸ ਕੀਤਾ ਹੈ ਬਿਆਨ ਕੀਤਾ ਹੈ ਕਿ ਹਾਉ ਦ ਗੈਪ ਦੈਨ ਗੋ ਆਨ ਇਨਕਰੀਜ਼ਿੰਗ ਐਂਡ ਇਨਕਰੀਜ਼ਿੰਗ ਐਂਡ ਇਨਕਰੀਜ਼ਿੰਗ ਤੇ ਅਸੀਂ ਇਤਨੀ ਉਸ ਤੋਂ ਦੂਰ ਚਲੇ ਜਾਂਦੇ ਹਾਂ ਉਸ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ ਬਾਣੀ ਦੇ ਵਿੱਚ ਬਹੁਤ ਖੂਬਸੂਰਤੀ ਦੇ ਨਾਲ ਸਾਕਤ ਨਰ ਸਾਕਤ ਕਿਸ ਨੂੰ ਆਖਦੇ ਹਨ ਸਾਕਤ ਲਫ਼ਜ਼ ਅਸੀਂ ਸੁਣਦੇ ਹਾਂ ਪਰ ਆਓ ਇਸ ਪੰਕਤੀ ਦੇ ਵਿੱਚ ਅਗਾਂਹ ਚੱਲਦਿਆਂ ਇਸ ਨੂੰ ਸਮਝ ਆਈਏ ਕਿ ਸਾਕਤ ਕਿਸ ਨੂੰ ਆਖਦੇ ਹਨ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਸ ਨੂੰ ਡਿਫਾਈਨ ਕੀਤਾ ਹੈ ਕਿ ਸਾਕਤ ਦਾ ਕੀ ਮਤਲਬ ਹੁੰਦਾ ਹੈ ਦੋ ਪੰਕਤੀਆਂ ਸੁਣਨ ਵਾਲੀਆਂ ਹਨ ਕਹਿੰਦੇ ਗੁਰਮੁਖ ਕੂੜ ਨਾ ਪਹਾਵੇ ਜਿਹੜਾ ਗੁਰਮੁਖ ਹੈ ਉਹਨੂੰ ਕੂੜ ਨਹੀਂ ਚੰਗਾ ਲੱਗਦਾ ਕੂੜ ਦਾ ਮਤਲਬ ਉਹ ਜਿਹੜੀ ਚੀਜ਼ ਨੇ ਹਮੇਸ਼ਾ ਨਹੀਂ ਰਹਿਣਾ ਜਿਹੜੀ ਚੀਜ਼ ਨੇ ਹਮੇਸ਼ਾ ਨਾ ਰਹਿਣਾ ਉਹਦੇ ਨਾਲ ਬਹੁਤਾ ਜ਼ਿਆਦਾ ਅਟੈਚ ਨਹੀਂ ਹੁੰਦਾ ਇਹ ਗੁਰਮੁਖ ਦੀ ਨਿਸ਼ਾਨੀ ਹੈ ਸਰੀਰ ਨੇ ਹਮੇਸ਼ਾ ਨਹੀਂ ਰਹਿਣਾ ਉਹ ਸਰੀਰ ਨਾਲ ਬਹੁਤਾ ਜ਼ਿਆਦਾ ਅਟੈਚ ਨਹੀਂ ਹੁੰਦਾ ਸਰੀਰ ਦੀਆਂ ਲੋੜਾਂ ਤੇ ਪੂਰੀਆਂ ਕਰਦਾ ਹੈ ਖਾਣਾ ਉਸਨੂੰ ਵੀ ਪੈਂਦਾ ਹੈ ਸੌਣਾ ਉਸਨੂੰ ਵੀ ਪੈਂਦਾ ਹੈ ਇਸ਼ਨਾਨ ਆਦਿ ਉਸਨੂੰ ਵੀ ਕਰਨਾ ਪੈਂਦਾ ਹੈ ਜ਼ਿੰਦਗੀ ਦੀਆਂ ਨੀਡਸ ਤਾਂ ਉਹ ਵੀ ਪੂਰੀਆਂ ਕਰਦਾ ਹੈ ਪਰ ਇਸ ਤੋਂ ਜ਼ਿਆਦਾ ਉਹ ਦੇਹੀ ਦੇ ਵਿੱਚ ਹੀ ਉਲਝਿਆ ਹੋਇਆ ਨਹੀਂ ਹੁੰਦਾ ਕਿਉਂਕਿ ਉਸਨੂੰ ਪਤਾ ਹੈ ਕਿ ਇਹ ਦੇਹੀ ਜਿਹੜੀ ਕੂੜ ਹੈ ਕੂੜ ਦਾ ਮਤਲਬ ਜਿਹੜੀ ਚੀਜ਼ ਹਮੇਸ਼ਾ ਨਾ ਰਹੇ ਇਸ ਤਰ੍ਹਾਂ ਉਹ ਜਿਤਨੀਆਂ ਵੀ ਚੀਜ਼ਾਂ ਹਨ ਜਿਹੜੀਆਂ ਹਮੇਸ਼ਾ ਨਹੀਂ ਰਹਿਣ ਵਾਲੀਆਂ ਜਿਨ੍ਹਾਂ ਨੇ ਇੱਕ ਦਿਨ ਜ਼ਿੰਦਗੀ ਦੇ ਵਿੱਚੋਂ ਵੈਨਿਸ਼ ਹੋ ਜਾਣਾ ਹੈ ਕਹਿੰਦੇ ਗੁਰਮੁਖ ਨੂੰ ਉਹਨਾਂ ਦੇ ਅੰਦਰ ਬਹੁਤਾ ਲਗਾਓ ਨਹੀਂ ਹੁੰਦਾ ਗੁਰਮੁਖ ਕੂੜ ਨਾ ਪਹਾਵੇ ਸੱਚ ਰੱਤੇ ਸੱਚ ਪਾਏ ਕਹਿੰਦੇ ਉਹ ਸੱਚ ਕੌਣ ਹੈ ਅਕਾਲ ਪੁਰਖ ਵਾਹਿਗੁਰੂ ਜੋ ਹਮੇਸ਼ਾ ਰਹਿੰਦਾ ਹੈ ਗੁਰਮੁਖ ਹਮੇਸ਼ਾ ਸੱਚ ਦੇ ਨਾਲ ਆਪਣਾ ਧਿਆਨ ਲਗਾ ਕੇ ਰੱਖਦਾ ਹੈ ਜਿਹੜੀਆਂ ਚੀਜ਼ਾਂ ਨੇ ਅੱਜ ਹਨ ਚਾਹੇ ਉਹ ਵਸਤੂਆਂ ਹਨ ਚਾਹੇ ਉਹ ਬੀਇੰਗਸ ਹਨ ਵਿਅਕਤੀ ਹਨ ਪਰੰਤੂ ਜਿਨ੍ਹਾਂ ਨੇ ਹਮੇਸ਼ਾ ਨਹੀਂ ਰਹਿਣਾ ਉਹਨਾਂ ਦੇ ਨਾਲੋਂ ਉਹ ਆਪਣਾ ਅੰਦਰ ਜੋ ਹੈ ਆਹਿਸਤਾ 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 ਡਿਟੈਚ ਕਰਦਾ ਜਾਂਦਾ ਹੈ ਗੁਰਮੁਖ ਕੂੜ ਨਾ ਭਾਵੇ ਸੱਚ ਰੱਤੇ ਸੱਚ ਭਾਏ ਔਰ ਸਾਕਤ ਕਹਿੰਦੇ ਸਾਕਤ ਸੱਚ ਨਾ ਭਾਵੇ ਗੁਰਮੁਖ ਨੂੰ ਕੂੜ ਨਹੀਂ ਚੰਗਾ ਲੱਗਦਾ ਔਰ ਸਾਕਤ ਨੂੰ ਸੱਚ ਨਹੀਂ ਚੰਗਾ ਲੱਗਦਾ ਸਾਕਤ ਦੀ ਆ ਨਿਸ਼ਾਨੀ ਹੈ ਸਾਕਤ ਸੱਚ ਨਾ ਭਾਵੇ ਤਾਂ ਸਾਕਤ ਉਹ ਹੈ ਜਿਸ ਨੂੰ ਸੱਚ ਜੋ ਹਮੇਸ਼ਾ ਰਹਿਣ ਵਾਲਾ ਪਰਮਾਤਮਾ ਜੋ ਸਾਡੇ ਅੰਦਰ ਜੀਵਨ ਦੀ ਜੋ ਧਾਰਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ ਉਹ ਨਹੀਂ ਅੱਛੀ ਲੱਗਦੀ ਉਹ ਸਾਕਤ ਹੈ ਤਾਂ ਹੁਣ ਹਜ਼ੂਰ ਆਪਣੀ ਇਸ ਲਾਈਨ ਦੇ ਵਿੱਚ ਦੱਸਦੇ ਹਨ ਕਿ ਸਾਕਤ ਨਰ ਅਕਾਲ ਪੁਰਖ ਵਾਹਿਗੁਰੂ ਨਾਲੋਂ ਆਪਣਾ ਕਿਤਨਾ ਗੈਪ ਵਧਾ ਲੈਂਦਾ ਹੈ ਇਹ ਸੁਣਨ ਵਾਲੀ ਪੰਕਤੀ ਹੈ ਕਹਿੰਦੇ ਹਨ
ਸਾਕਤ ਨਰ ਪ੍ਰਾਣੀ ਸਦ ਭੁਖੇ ਸਾਕਤ ਨਰ ਪ੍ਰਾਣੀ ਸਦ ਭੁਖੇ ਸਾਕਤ ਨਰ ਸਾਕਤ ਨਰ ਪ੍ਰਾਣੀ ਸਦ ਭੁਖੇ ਸਾਕਤ ਨਰ नित पूखन पूख तरी जे पूखन पूख तावत ताए ताए माया को तावत ताए ताए माया को तावत ताए लख कोसन को बिथ दीजे लख कोसन को बिथ दीजे लख कोसन को बिथ दीजे
की आख्या है साकत नर जिहड़े परमेश्वर दी भक्ति दी रुचि नहीं रखते लगन नहीं है परमार्थ दा रूहानियत दा शौक नहीं है उन्हां नूं साकत है साकत नर प्राणी ओ जिहड़े इंसान हन सद भूखे हमेशा ही भुखे रहिंदे हन रब उन्हां नूं कुछ भी दे देवे कितना भी दे देवे उन्हां दे कोल भुखी ही भुख रहिंदी है अकाल पुरख वाहिगुरु अपने वालों भावे कोई तोट ना छड़े कोई गुंजाइश ना छड़े किसी वस्तु की कमी ना होवे परंतु साकत जितना पदार्थ वधदा है उतना कंजूस हुंदा जांदा है जितना पदार्थ वधदा है उतना ही आई हैव ऑफ्टन heard these words from very affluent people jinna de kol abundance de vich sab kuch hai but still they go on saying our hands are tight sometimes I wonder sab kuch hunde hoya unna de cash flow da koi hisab nahi hunda beant hunda अकाल पुरख वाहिगुरू ने अपने वालों कोई कमी नहीं छड़ी होंगी परंतु फिर भी उन्हां दी जबान ते ए लफ्ज सुनाई देंगे दीस डेज अवर सिचुएशन इज बिट टाइट अवर हैंड्स आर टाइट रब कुछ भी दे देवे ओ भुखे वे भुखे ही रहिंदे हन साकत नर प्राणी सद भूखे ते की कहिंदे हन नित भूखन भूख करीजे हाय भुखे 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 उन्हां नूं पता ही नहीं हुंदा वाहिगुरु ने उन्हां नूं की दिता होया है जो दिता होया है उस दा उन्हां नूं कोई पता नहीं हुंदा लेकिन ओ अंदर दी भुख जिहड़ी है उन्हां दी ओ कदी भी मिटदी नहीं ओ भुखे दे भुखे रहिंदे हन ते फिर की करदे हन तावत ताए ताए माया को तावत मैंने दौड़दे हन बेहिसाबी माया होने के बावजूद भी वह भुख भुख करते माया के पिछे दौड़ते माया के पिछे दौड़ते दौड़ते वाहगुरु के नाल अपना गैप बढ़ा लेंगे कितना गैप बढ़ा लेंगे कितना डिस्टेंस पा लेंगे लख कोसन को विथ दीजे विथ मैंने गैप कहते लखा मीलों का जिमें गैप पै जाए इतना वह परमात्मा तो दूर चले जाते हैं और ज्यों 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 असी उस जो सानू स्वास दिंदा है जो साडा अन्नदाता है जो सानू जीवन का दाता है जो साडा रचनहार है जिस दे नाल जुड़ के ही शांति आनी है ज्यों ज्यों असी अपने उस दे नालों अपनी विथ वधाउंदे जाने हाँ विथ वधाउंदे जाने हाँ साडे अंदर अत्यंत किस्म दीयां बीमारियां जन्म लै जांदियां साढ़े अंदर फिर वाहगुरु नालों टुटन के कारण इनसिक्योरिटी आती है और इनसिक्योरिटी के कारण साढ़े अंदर फीयर आता है सिर्फ वो लोग इनसिक्योर नहीं हैं जिन्हें यह विश्वास है जिन्हें यह विश्वास है केड़ा विश्वास जिन पैदाइश तू किया सोई दे आधार कि जिसने तेन पैदा किया है उसने किसी ना किसी ढंग के नाल प्रोवाइडर जो है उन्होंने प्रोवाइडर के उत्ते डाउट नहीं होंगे ਪ੍ਰੋਵਾਈਡਰ ਦੇ ਉੱਤੇ ਉਹਨਾਂ ਨੂੰ ਸ਼ੱਕ ਨਹੀਂ ਹੁੰਦੀ। ਪ੍ਰੋਵਾਈਡਰ ਦੇ ਉੱਤੇ ਜੋ ਸਭ ਕੁਝ ਦੇਣ ਵਾਲਾ ਦਾਤਾ ਹੈ ਉਸ ਦੇ ਉੱਤੇ ਉਹਨਾਂ ਨੂੰ ਮਾਣ ਹੁੰਦਾ ਹੈ, ਉਸ ਦੇ ਇਸ ਪ੍ਰਿੰਸੀਪਲ ਦੇ ਉੱਤੇ ਉਹਨਾਂ ਨੂੰ ਫਖਰ ਹੁੰਦਾ ਹੈ, ਯਕੀਨ ਹੁੰਦਾ ਹੈ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ। ਇਸ ਕਰਕੇ ਉਹਨਾਂ ਦੇ ਜੀਵਨ 'ਚ ਚਿੰਤਾ ਨਹੀਂ ਹੁੰਦੀ। ਜਿਹੜੇ ਵਾਹਿਗੁਰੂ ਨਾਲੋਂ ਦੂਰੀ ਪਾ ਲੈਂਦੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਇਨਸਿਕਿਉਰਿਟੀ ਆਉਂਦੀ ਹੈ, ਕਿਤੇ ਸ਼ਾਰਟੇਜ ਨਾ ਹੋ ਜਾਏ, ਇਹ ਕੰਮ ਬੰਦ ਨਾ ਹੋ ਜਾਏ। ਹਰ ਚੀਜ਼ ਦੇ ਵਿੱਚ ਸਕਸੈਸਫੁਲ ਹੁੰਦਿਆਂ ਹੋਇਆਂ ਵੀ ਦੇ ਕੀਪ ਔਨ ਟ੍ਰੈਵਲਿੰਗ, ਹਰ ਚੀਜ਼ ਦੇ ਵਿੱਚ ਕਾਮਯਾਬ ਹੁੰਦਿਆਂ ਹੋਇਆਂ ਵੀ ਇਨਸਿਕਿਉਰਿਟੀ ਕਾਜ਼ਸ ਟ੍ਰਮੈਂਡਸ ਅਮਾਊਂਟ ਆਫ ਫੀਅਰ ਇਨ ਦੇਅਰ ਲਾਈਫਸ। ਔਰ ਇਨਸਿਕਿਉਰਿਟੀ ਐਂਡ ਫੀਅਰ ਇਹ ਦੋ ਚੀਜ਼ਾਂ ਹਨ ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਚਿੰਤਾ ਆਖਿਆ ਗਿਆ ਹੈ, ਚਿੰਤਾ। ਔਰ ਗੁਰੂ ਮਹਾਰਾਜ ਜੀ ਆਖਦੇ ਹਨ ਦੁਨੀਆਂ ਦਾ ਹਰ ਇਨਸਾਨ ਚਿੰਤਾ ਦੇ ਵਿੱਚ ਹੈ, ਔਰ ਚਿੰਤਾ ਇਨਸਾਨ ਨੂੰ ਅੰਦਰੋਂ ਹੀ ਅੰਦਰ ਹੀ ਖਾ ਜਾਂਦੀ ਹੈ। ਅਗਰ ਇਨਸਾਨ ਦੇ ਪਾਸ ਬਾਹਰ ਬਹੁਤ ਕੁਛ ਹੋਵੇ ਲੇਕਿਨ ਅੰਦਰ ਚਿੰਤਾ ਹੋਵੇ ਤਾਂ ਉਸ ਬਾਹਰ ਦੇ ਬਹੁਤੇ ਦਾ ਕੀ ਅਰਥ ਹੋਇਆ? ਪਰੰਤੂ ਔਨ ਦਾ ਕੌਂਟਰਰੀ, ਇੱਕ ਇਨਸਾਨ ਦੇ ਪਾਸ ਬਾਹਰ ਭਾਵੇਂ ਥੋੜਾ ਹੋਵੇ ਪਰ ਅੰਦਰ ਚਿੰਤਾ ਬਿਲਕੁਲ ਨਾ ਹੋਵੇ, ਸੁਖੀ ਕੌਣ ਹੋਇਆ ਦੋਨਾਂ ਦੇ ਵਿੱਚੋਂ? ਕੌਣ ਸੁਖੀ ਹੋਇਆ ਜਿਸ ਦੇ ਅੰਦਰ ਚਿੰਤਾ ਨਹੀਂ ਹੈ? ਤਾਂ ਗੁਰੂ ਮਹਾਰਾਜ ਜੀ ਸਾਡੇ ਜੀਵਨ ਦੇ ਦੁੱਖਾਂ ਦਾ ਜੋ ਕਾਰਨ ਹੈ ਉਹ ਇੱਕ ਦੱਸਦੇ ਹਨ ਕਿ ਵਿਸਰੇ ਇਹ ਪਰਮਾਤਮਾ, ਇਹ ਜੀਵਾਂ ਨੂੰ ਤੂੰ ਜਦੋਂ ਭੁੱਲ ਜਾਂਦਾ ਹੈ, ਇਹ ਤੈਨੂੰ ਜਦੋਂ ਭੁੱਲ ਜਾਂਦੇ ਹਨ, ਤੇਰੇ ਨਾਲੋਂ ਵਿੱਥ ਵਧਾ ਲੈਂਦੇ ਹਨ ਔਰ ਲੱਖਾਂ ਕੋਹਾਂ ਦੀ ਵਿੱਥ ਵਧਾਉਂਦੇ ਹਨ, ਭੁੱਖ ਕਿਸੇ ਹੋਰ ਪਾਸਿਓਂ ਪੂਰੀ ਹੋਣੀ ਹੈ, ਦੌੜਦੇ ਕਿਸੇ ਹੋਰ ਪਾਸੇ ਨੂੰ ਹਨ, ਭੁੱਖ ਪੂਰੀ ਹੋਣੀ ਹੈ ਤੇਰੇ ਵੱਲ ਨੂੰ ਆਉਣ ਨਾਲ, ਔਰ ਦੌੜਦੇ ਹਨ ਇਹ ਉਸ ਮਾਇਆ ਦੇ ਪਿੱਛੇ ਜਿਹੜੀ ਕਦੇ ਵੀ ਕਿਸੇ ਦੇ ਹੱਥ ਨਹੀਂ ਆਉਂਦੀ। ਇਸ ਕਰਕੇ ਕਹਿੰਦੇ ਗਲਤ ਡਾਇਰੈਕਸ਼ਨ ਦੇ ਵਿੱਚ ਦੌੜਨਾ ਸ਼ੁਰੂ ਕਰ ਦਿੰਦੇ ਹਨ ਔਰ ਜਿਉਂ ਜਿਉਂ ਦੌੜੀ ਜਾਂਦੇ ਹਨ ਗਲਤ ਡਾਇਰੈਕਸ਼ਨ ਦੇ ਵਿੱਚ ਤੇ ਤੋਂ ਦੂਰ ਜਾਈ ਜਾਂਦੇ ਹਨ, ਦੂਰ ਜਾਈ ਜਾਂਦੇ ਹਨ, ਦੂਰ ਜਾਈ ਜਾਂਦੇ ਹਨ। ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ।
ਸਾਕਤ ਨਰ ਪ੍ਰਾਣੀ ਸਦ ਭੂਖੇ, ਸਾਕਤ ਨਰ ਪ੍ਰਾਣੀ ਸਦ ਭੂਖੇ, ਸਾਕਤ ਨਰ ਨਿਤ ਭੂਖ ਨ ਭੂਖ ਕਰੀ ਜੇ, ਨਿਤ ਭੂਖ ਨ ਭੂਖ, ਨਿਤ ਭੂਖ ਨ ਭੂਖ ਕਰੀ ਜੇ, ਨਿਤ ਭੂਖ ਨ ਭੂਖ, ਤਾਵਤ ਤਾਏ ਤਾਵੇ ਮਾਇਆ ਕੋ, ਤਾਵਤ ਤਾਏ ਤਾਏ ਮਾਇਆ ਕੋ, ਲੱਖ ਕੋਸਨ ਕੋ ਬਿਥ ਦੀ ਜੇ, ਲੱਖ ਕੋਸਨ ਕੋ ਬਿਥ ਦੀ ਜੇ, ਲੱਖ ਕੋਸਨ ਕੋ,
ਲੱਖਾਂ ਕੋਹਾਂ ਦੀ, ਲੱਖਾਂ ਮੀਲਾਂ ਦੀ, ਇਹ ਸਿਰਫ ਇੱਕ ਕਹਿਣ ਮਾਤਰ ਹੈ। ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਤੇ ਤੋਂ ਲੱਖਾਂ ਮੀਲ ਲੱਖਾਂ ਕੋ ਇਹ ਦੂਰ ਚਲੇ ਜਾਂਦੇ ਹਨ, ਔਰ ਜਿਤਨੀ ਜ਼ਿਆਦਾ ਉਸ ਦੇ ਨਾਲ ਦੂਰੀ ਵੱਧਦੀ ਹੈ ਉਤਨਾ ਹੀ ਇਨਸਾਨ ਦਾ ਜੀਵਨ ਮੁਰਝਾਉਂਦਾ ਹੈ, ਉਤਨੀਆਂ ਇਸ ਦੇ ਅੰਦਰ ਅਤਿਅੰਤ ਕਿਸਮ ਦੀਆਂ ਮਾਨਸਿਕ ਬਿਮਾਰੀਆਂ ਆਉਂਦੀਆਂ। ਗੁਰੂ ਬਾਬਾ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਮਾਨਸਿਕ ਬਿਮਾਰੀਆਂ ਦਾ ਜ਼ਿਕਰ ਹੈ। ਜਦੋਂ ਮਨ ਬਿਮਾਰ ਹੁੰਦਾ ਹੈ ਉਦੋਂ ਇਨਸਾਨ ਦਾ ਮਨ ਡੋਲਦਾ ਹੈ, ਜਦੋਂ ਮਨ ਬਿਮਾਰ ਹੁੰਦਾ ਹੈ ਉਦੋਂ ਇਹਦੇ ਅੰਦਰ ਧੀਰਜ ਨਹੀਂ ਰਹਿੰਦਾ, ਜਦੋਂ ਮਨ ਬਿਮਾਰ ਹੁੰਦਾ ਹੈ ਉਦੋਂ ਇਹਦੇ ਅੰਦਰ ਪੇਸ਼ੈਂਸ ਨਹੀਂ ਰਹਿੰਦਾ, ਜਦੋਂ ਮਨ ਬਿਮਾਰ ਹੁੰਦਾ ਹੈ ਉਦੋਂ ਇਨਸਾਨ ਸਟੇਬਲ ਨਹੀਂ ਰਹਿੰਦਾ, ਜਦੋਂ ਮਨ ਬਿਮਾਰ ਹੁੰਦਾ ਹੈ ਉਦੋਂ ਇਨਸਾਨ ਨੂੰ ਘਬਰਾਹਟ ਹੁੰਦੀ ਹੈ, ਔਰ ਜਿਨ੍ਹਾਂ ਦੇ ਮਨ ਬਲਵਾਨ ਹਨ ਬਿਮਾਰ ਨਹੀਂ ਹਨ ਉਹਨਾਂ ਨੂੰ ਕਦੇ ਕਿਸੇ ਸੂਰਤ ਦੇ ਵਿੱਚ ਵੀ ਕਿਸੇ ਸਿਚੁਏਸ਼ਨ ਦੇ ਵਿੱਚ ਹੀ ਨਾ ਡਰ ਲੱਗਦਾ ਹੈ, ਨਾ ਚਿੰਤਾ ਆਉਂਦੀ ਹੈ, ਨਾ ਕਦੇ ਡਾਊਟ ਹੁੰਦਾ ਹੈ, ਨਾ ਇਨਸਿਕਿਉਰਿਟੀ ਹੁੰਦੀ ਹੈ। ਉਹਨਾਂ ਦੀ ਜ਼ਿੰਦਗੀ ਦੀ ਅਵਸਥਾ ਕੀ ਹੁੰਦੀ ਹੈ, ਪ੍ਰੇਮ ਨਾਲ ਸੁਣੋ। ਕਹਿੰਦੇ ਹਨ,
ਗੁਰਮੁਖ ਸੰਸਾਰ ਮੂਲ ਨਾ ਹੋਵੇ, ਗੁਰਮੁਖ ਸੰਸਾਰ ਚਿੰਤਾ ਵਿੱਚੋਂ ਜਾਏ, ਚਿੰਤਾ ਵਿੱਚੋਂ ਜਾਏ, ਚਿੰਤਾ ਵਿੱਚੋਂ ਜਾਏ, ਗੁਰਮੁਖ ਸੰਸਾਰ ਮੂਲ ਨਾ ਹੋਵੇ, ਗੁਰਮੁਖ ਸੰਸਾਰ ਮੂਲ ਨਾ ਹੋਵੇ, ਚਿੰਤਾ ਵਿੱਚੋਂ ਜਾਏ, ਚਿੰਤਾ ਵਿੱਚੋਂ ਜਾਏ, ਜੋ ਕੁਛ ਹੋਏ ਸੋ ਸਹਿਜੇ ਹੋਏ, ਜੋ ਕੁਛ
ਉਹ ਦੇਖਦੇ ਹਨ, ਜੋ ਹੋਣਾ ਹੈ ਉਹ ਹੋ ਕੇ ਰਹਿਣਾ, ਔਰ ਜੋ ਹੋਣਾ ਹੋ ਕੇ ਹੀ ਰਹਿਣਾ ਹੈ, ਉਸਨੂੰ ਟਾਲਿਆ ਜਾ ਹੀ ਨਹੀਂ ਸਕਦਾ। ਉਹ ਵਾਹਿਗੁਰੂ ਦੀ ਰਜ਼ਾ ਹੀ ਜਦ ਇਹ ਹੈ ਤਾਂ ਫਿਰ ਉਸਦੇ ਸਾਹਮਣੇ ਕੀ ਕੀਤਾ ਜਾ ਸਕਦਾ ਹੈ। ਜੋ ਕੁਛ ਹੋਏ ਸੋ ਸਹਿਜੇ ਹੋਏ, ਕਹਿੰਦੇ ਜੋ ਸਹਿਜ ਸੁਭਾਅ ਹੋਣਾ ਹੈ ਉਹ ਹੋ ਹੀ ਜਾ ਰਿਹਾ ਹੈ, ਉਹ ਹੋ ਕੇ ਰਹੇਗਾ, ਉਹੀ ਹੁੰਦਾ ਆਇਆ ਹੈ, ਉਹ ਵਾਹਿਗੁਰੂ ਦੇ ਨਿਯਮ ਦੇ ਵਿੱਚ ਹੋ ਰਿਹਾ। ਜੋ ਕੁਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਕੰਪਲੇਂਟ ਨਹੀਂ ਰਹਿ ਜਾਂਦੀ, ਸ਼ਿਕਾਇਤ ਨਹੀਂ ਰਹਿ ਜਾਂਦੀ। ਉਹਨਾਂ ਦੀ ਸਟੇਟ ਆਫ ਮਾਇੰਡ ਇਹ ਹੁੰਦੀ ਹੈ ਕਿ ਗੁਰਮੁਖ ਸੰਸਾ ਮੂਲ ਨਾ ਹੋਵੇ, ਚਿੰਤਾ ਵਿੱਚੋਂ ਜਾਏ, ਉਹਨਾਂ ਦੇ ਜੀਵਨ ਦੇ ਵਿੱਚੋਂ ਚਿੰਤਾ ਚਲੇ ਜਾਂਦੀ ਹੈ। ਪਰ ਜਿਹਨਾਂ ਦੇ ਜੀਵਨ ਦੇ ਵਿੱਚ ਚਿੰਤਾ ਹੈ, ਚਿੰਤਾ ਇਸ ਕਰਕੇ ਹੈ ਕਿਉਂਕਿ ਜਿਹੜਾ ਸਭ ਤੋਂ ਵੱਡਾ ਸਪਲਾਇਰ ਹੈ ਨਾ, ਸਪਲਾਇਰਸ ਦਾ ਸਪਲਾਇਰ ਅਕਾਲ ਪੁਰਖ ਵਾਹਿਗੁਰੂ, ਜਿਹੜੇ ਉਸ ਦੇ ਨਾਲੋਂ ਆਪਣਾ ਸੰਬੰਧ ਤੋੜ ਲੈਂਦੇ ਹਨ, then they try on their own to fix things, but once you are cut off from the supplier to fir pahme jitni marzi apni koshish kari jao thod jadi hai wo qaim rahegi, shortage jadi hai wo qaim rahegi, aur jadon shortage ate thod hunde nahi hai, sirf sada man da andar da ਅੰਦਰ ਦੀ ਮਨ ਦੀ ਅਵਸਥਾ ਇਹ ਹੁੰਦੀ ਹੈ, ਬਾਹਰ ਸ਼ੋਰਟੇਜ ਨਹੀਂ ਹੁੰਦੀ, ਪਰੰਤੂ ਸਾਡੇ ਮਨ ਦੇ ਅੰਦਰ ਸ਼ੋਰਟੇਜ ਹੁੰਦੀ ਹੈ। ਮਨ ਦੇ ਅੰਦਰ ਸਾਡੇ ਜੋ ਗਰੀਬੀ ਹੁੰਦੀ ਹੈ, ਥੋੜ ਸਾਡੇ ਮਨ ਦੇ ਅੰਦਰ ਹੁੰਦੀ ਹੈ। ਤਾਂ ਸਤਸੰਗ ਜੀ, ਸਮਾਂ ਸਮਾਪਤ ਹੋ ਗਿਆ ਹੈ। ਅੱਜ ਦੇ ਕੀਰਤਨ ਦੀ ਜੋ ਵਿਚਾਰ ਸਿਰਫ ਇੱਕ ਹੀ ਪੰਕਤੀ ਉੱਤੇ ਰੱਖੀ ਗਈ, ਕੀ ਵਿਸਰੇ ਦੁੱਖ ਬਹੁਤਾ ਲੱਗ ਗਏ। ਇਹ ਪ੍ਰਮਾਤਮਾ, ਜਦੋਂ ਇਹ ਜੀਵ ਤੈਨੂੰ ਭੁੱਲ ਜਾਂਦੇ ਹਨ ਉਦੋਂ ਇਹਨਾਂ ਦੀ ਜ਼ਿੰਦਗੀ 'ਚ ਦੁੱਖ ਆਉਂਦਾ ਹੈ। ਅਗਰ ਅਸੀਂ ਸੁਖੀ ਹੋਣਾ ਚਾਹੁੰਦੇ ਹਾਂ, ਸੁਖੀ ਹੋਣਾ ਚਾਹੁੰਦੇ ਹਾਂ, ਤਾਂ ਉਸ ਦਾ ਇੱਕ ਹੀ ਢੰਗ ਹੈ, ਗੁਰੂ ਸ਼ਰਨ ਹਾਸਲ ਕਰਕੇ, ਗੁਰੂ ਮਹਾਰਾਜ ਜੀ ਦੇ ਦੱਸੇ ਰਸਤੇ ਦੇ ਦੁਆਰਾ ਜੋ ਗੁਰੂ ਬਾਬਾ ਜੀ ਦੇ ਉਪਦੇਸ਼ ਨੂੰ ਕਮਾਉਂਦਾ ਜਾਂਦਾ ਹੈ, ਉਸ ਦਾ ਹਲਤ ਸੁੱਖ ਪਲਤ ਸੁੱਖ, ਆ ਜੀਵਨ ਵੀ ਸੁਖੀ ਹੈਵਨ ਵਰਗਾ ਹੋ ਜਾਂਦਾ ਹੈ, ਔਰ ਅਗਲਾ ਜੀਵਨ ਵੀ ਜਿਹੜਾ ਮ੍ਰਿਤੂ ਤੋਂ ਬਾਅਦ ਦਾ ਹੈ ਉਹ ਵੀ ਉਸਦਾ ਸੁਖੀ ਹੋ ਜਾਂਦਾ, ਉਸਦੇ ਦੋਨੇ ਜਹਾਨ ਜੋ ਹਨ ਉਹ ਸੁਖ ਦੇ ਨਾਲ ਭਰ ਜਾਂਦੇ ਹਨ। ਬਾਕੀ ਦੋ ਕੀਰਤਨ ਹੋਰ ਹਨ, ਉਹਨਾਂ ਦੇ ਵਿੱਚ ਜੋ ਵਿਚਾਰ ਆਪ ਜੀ ਦੀ ਸੇਵਾ 'ਚ, ਇੱਕ ਤੇ ਇਸ ਸ਼ਬਦ ਦੀ ਸਾਰੀ ਵਿਚਾਰ ਰਹਿੰਦੀ ਹੈ, ਉਹ ਪਲੱਸ ਅਗਲੇ ਦੋ ਦਿਨਾਂ ਦੇ ਵਿੱਚ ਜੋ ਗੁਰਬਾਣੀ ਨੇ ਸਾਡੇ ਜੀਵਨ ਦੇ ਵਿੱਚ ਟ੍ਰੈਜਡੀ ਵਿਆਪੀ ਹੈ, ਵਾਪਰੀ ਹੈ, ਸਾਡੇ ਜੀਵਨ ਦੀ ਜੋ ਅਵਸਥਾ ਨੂੰ ਦੇਖ ਕੇ ਬਿਆਨ ਕੀਤਾ ਹੈ, ਉਸ ਨੂੰ ਅਰਜ਼ ਕਰਨ ਲਈ ਦਾਸ ਦੇ ਧਿਆਨ ਦੇ ਵਿੱਚ ਜੋ ਸਤਿਗੁਰਾਂ ਨੇ ਪੰਕਤੀ ਬਖਸ਼ੀ, ਉਹ ਸਤਸੰਗ ਜੀ ਇਹ ਹੈ, ਗੁਰੂ ਮਹਾਰਾਜ ਜੀ ਆਪਣੀ ਪਵਿੱਤਰ ਬਾਣੀ ਦੇ ਵਿੱਚ ਕਹਿੰਦੇ ਹਨ ਕਿ ਸਾਡੇ ਜੀਵਨ ਦੇ ਵਿੱਚ ਤਿੰਨ ਚੀਜ਼ਾਂ ਦੀ ਲੈਕ ਹੈ, ਅੰਤਰ ਅਗਿਆਨ, ਇਹ ਨੋਟ ਕਰ ਲਿਓ, ਇਹਨਾਂ ਨੂੰ ਅਸੀਂ ਬਾਕੀ ਦੋ ਦਿਨਾਂ ਚ ਐਲੈਬੋਰੇਟ ਕਰਾਂਗੇ। ਅੰਤਰ ਅਗਿਆਨ, ਨੰਬਰ 2 ਭਈ ਮਤ ਮਧਮ, ਨੰਬਰ 3 ਸਤਿਗੁਰੂ ਕੀ ਪ੍ਰਤੀਤ ਨਾਹੀ। ਦਾਸ ਤੋਂ ਬਾਅਦ ਸਾਰੇ ਇਸ ਪੰਕਤੀ ਨੂੰ ਬੋਲੋ, ਇੱਕ ਇੱਕ ਸ਼ਬਦ ਨੂੰ ਸਾਰੇ ਬੋਲੋ, ਰਿਪੀਟ ਕਰੋ ਦਾਸ ਤੋਂ ਬਾਅਦ। ਅੰਤਰ ਅਗਿਆਨ ਭਈ ਮਤ ਮਧਮ, ਤੀਸਰੀ ਸਤਿਗੁਰ ਕੀ ਪ੍ਰਤੀਤ ਨਾਹੀ। ਇਹ ਤਿੰਨ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਬੈਠੀਆਂ ਹੋਈਆਂ ਹਨ। ਅੰਤਰ ਹੈ ਅਗਿਆਨ, ਅਗਿਆਨ ਤੋਂ ਭਾਵ ਹੈ ਅੰਦਰ ਅੰਧੇਰਾ ਹੀ ਅੰਧੇਰਾ ਹੈ, ਡਾਰਕਨੈਸ ਹੈ। ਨੰਬਰ 1, ਦੂਜਾ ਭਈ ਮਤ ਮਧਮ, ਜਿਹੜੀ ਸਾਡੀ ਮਤ ਹੈ ਨਾ, ਮਤ ਦੀ ਜਿਹੜੀ ਰੋਸ਼ਨੀ ਹੈ ਉਹ ਬਹੁਤ ਡਿਮ ਹੋਈ ਪਈ ਹੈ, ਮਤ ਨਹੀਂ ਹੈ ਸਾਡੇ ਪਾਸ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਪਾਸ ਹਨ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਤ ਸਾਡੇ ਅੰਦਰ ਨਹੀਂ ਹੈ। ਔਰ ਤੀਸਰੀ, ਸਤਿਗੁਰ ਕੀ ਪ੍ਰਤੀਤ ਨਾਹੀ, ਸਤਿਗੁਰੂ ਦੇ ਉੱਤੇ ਸਾਨੂੰ ਭਰੋਸਾ ਨਹੀਂ, ਸਤਿਗੁਰੂ ਉੱਤੇ ਸਾਨੂੰ ਵਿਸ਼ਵਾਸ ਨਹੀਂ ਹੈ, ਸਤਿਗੁਰੂ ਦੇ ਉੱਤੇ ਸਾਡੀ ਪ੍ਰਤੀਤੀ ਨਹੀਂ ਹੈ। ਇਹ ਤਿੰਨ ਸਾਡੇ ਅੰਦਰ ਕਮੀਆਂ ਹਨ, ਅੰਤਰ ਗਿਆਨ, ਭਈ ਮਤ ਮਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਇਹ ਤਿੰਨ ਚੀਜ਼ਾਂ ਜਦੋਂ ਤੱਕ ਸਾਡੇ ਜੀਵਨ ਦੇ ਵਿੱਚ ਹਨ, ਸਾਡਾ ਜੀਵਨ ਕੰਪਲੀਟ ਨਹੀਂ ਹੈ, ਸਾਡਾ ਜੀਵਨ ਫੁਲਫਿਲਡ ਨਹੀਂ ਹੋ ਸਕਦਾ, ਸਾਡੇ ਜੀਵਨ ਦੇ ਵਿੱਚ ਅਸੀਂ ਕੰਟੈਂਟਡ ਮਹਿਸੂਸ ਨਹੀਂ ਕਰ ਸਕਦੇ, ਸਾਡੇ ਜੀਵਨ ਦੇ ਵਿੱਚ ਅਸੀਂ ਜੋ ਹੈਪੀਨੈਸ ਐਂਡ ਜੋਏ ਉਹ ਹੈ ਉਹ ਅਨੁਭਵ ਨਹੀਂ ਕਰ ਸਕਦੇ। ਇਹਨਾਂ ਦੀ ਵਿਚਾਰ ਹੁਣ ਕੱਲ ਹੋਏਗੀ, ਅੱਜ ਆਓ ਉਸੇ ਪੰਕਤੀ ਉੱਤੇ। ਕੀ ਵਿਸਰੇ ਦੁੱਖ ਬਹੁਤਾ ਲਾਗੇ, ਕਹਿਣ ਦਾ ਭਾਵ ਇਹ ਪ੍ਰਮਾਤਮਾ ਜੀਵਾਂ ਨੂੰ ਜਦੋਂ ਤੂੰ ਭੁੱਲ ਜਾਂਦਾ ਹੈ, ਇਹ ਜਦੋਂ ਤੈਨੂੰ ਭੁੱਲਦੇ ਹਨ ਉਦੋਂ ਹੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦਾ ਹੈ। ਆਜ਼ਮਾ ਕੇ ਦੇਖ ਲਓ, ਸਾਡੀ ਜ਼ਿੰਦਗੀ 'ਚ ਵਿਘਨ ਆਏਗਾ, ਕੋਈ ਰੁਕਾਵਟ ਆਏਗੀ, ਅਚਾਨਕ ਕੋਈ ਨਾ ਕੋਈ ਕ੍ਰਾਈਸਿਸ ਆਣਗੇ, ਉਹਦੇ ਪਿੱਛੇ ਕਿਤੇ ਨਾ ਕਿਤੇ ਇਹ ਛੁਪਿਆ ਹੋਇਆ ਕਾਰਨ ਹੋਏਗਾ ਕਿ ਸਾਡੀ ਰੁਚੀ ਉਸ ਦੀ ਬੰਦਗੀ ਦੇ ਨਾਲੋਂ ਘਟੀ ਹੋਈ ਹੋਏਗੀ, ਔਰ ਜਦੋਂ ਘਟੇਗੀ ਉਦੋਂ ਫਿਰ ਸਾਡੇ ਜੀਵਨ ਦੇ ਵਿੱਚ ਆ ਕੁਛ ਆਏਗਾ। ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ, ਕੀਰਤਨ ਸਮਾਪਤ ਹੈ।
ਵਿਸਰੇ ਦੁੱਖ ਬਹੁਤਾ ਲਾਗੇ, ਦੁੱਖ ਬਹੁਤਾ ਲਾਗੇ, ਸਭ ਦਾ ਕੀ ਦੁੱਖ ਬਹੁਤਾ ਲਾਗੇ, ਦੁੱਖ ਬਹੁਤ ਲਾਗੇ, ਦੁੱਖ ਬਹੁਤ ਲਾਗੇ।
ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂਕਾਰ ਸਤਿਗੁਰ।